ਸਤਨਾਮ ਵਾਹਿਗੁਰੂ ਸਾਹਿਬ ਜੀਓ ਪੌੜੀ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਤੇ ਆਇਆ ਉਨੀ ਮੰਦੈ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੈ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ ਵਡਿਆਈ ਵਡਾ ਪਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ ਵਡਿਆਈ ਵਡਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਲੋਕ ਪਰਲੋਕ ਤੇ ਰੱਖਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਨੇ ਯਤਨ ਕਰਕੇ ਸਤਿਗੁਰਾਂ ਦੇ ਦਰਬਾਰ ਵਿਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਇਹ ਸੁਭਾਗਾ ਸਮਾਂ ਹਜ਼ੂਰ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ। ਅੱਜ ਦੀ ਪੌੜੀ ਵਿਚ ਸਤਿਗੁਰੂ ਗੁਰੂ ਨਾਨਕ ਸਾਹਿਬ ਇਕ ਇਸ ਤਰ੍ਹਾਂ ਦੇ ਭਗਤ ਗੁਰਮੁਖ ਦੀ ਵਿਆਖਿਆ ਕਰ ਰਹੇ ਨੇ ਜਿਸ ਨੇ ਆਪਣੇ ਜੀਵਨ ਦਾ ਸਫ਼ਰ ਨਿਬੇੜ ਲਿਆ ਹੈ, ਪੂਰਾ ਕਰ ਲਿਆ ਹੈ। ਹੁਣ ਉਸ ਦੇ ਅੰਦਰ ਕੋਈ ਉਮੰਗ, ਕੋਈ ਤ੍ਰਿਸ਼ਨਾ, ਉਸ ਦਾ ਕੋਈ ਸਫ਼ਰ ਬਾਕੀ ਬਚਿਆ ਨਹੀਂ। ਉਹ ਐਸੀ ਥਾਂ ਤੇ ਪਹੁੰਚ ਚੁੱਕਾ ਹੈ ਜਿਸ ਤੋਂ ਅੱਗੇ ਕੁਝ ਵੀ ਨਹੀਂ ਹੈ। ਜੋ ਆਖਰੀ ਸੁੱਖ ਹੈ, ਜਿਸ ਨੂੰ ਗੁਰਬਾਣੀ ਨੇ ਪਰਮ ਸੁੱਖ ਕਿਹਾ, ਪਰਮ ਦਾ ਅਰਥ ਹੁੰਦਾ ਆਖਰੀ, ਭਾਵ ਉਸ ਤੋਂ ਅੱਗੇ ਕੁਝ ਨਹੀਂ ਹੈ। ਜਿਸ ਬਾਰੇ ਭਗਤ ਰਾਮਾਨੰਦ ਜੀ ਨੇ ਇਕ ਬਚਨ ਕਿਹਾ ਕਿ ਹੁਣ ਇਸ ਤਰ੍ਹਾਂ ਦਾ ਵਿਅਕਤੀ ਰਹਿੰਦਾ ਤੇ ਸਰੀਰ ਵਿਚ ਹੈ, ਦੇਹ ਵਿਚ ਹੈ, ਪਰ ਦੇਹ ਨਾਲ ਉਹਦਾ ਕੋਈ ਪ੍ਰਯੋਜਨ ਨਹੀਂ ਹੈ, ਦੇਹ ਨਾਲ ਉਹਦਾ ਕੋਈ ਜ਼ਿਆਦਾ ਲੈਣ ਦੇਣ ਨਹੀਂ ਬਚਿਆ, ਉਹਦੇ ਤੋਂ ਖਲਾਸ ਹੋ ਗਿਆ ਹੈ, ਉਸ ਤੋਂ ਆਜ਼ਾਦ ਹੋ ਗਿਆ। ਸਰੀਰ ਦੇ ਜਿਹੜੇ ਧਰਮ ਨੇ ਉਹ ਸਿਰਫ ਇਕ ਸਰੀਰਧਾਰੀ ਹੋ ਕੇ ਨਿਭਾ ਰਿਹਾ ਹੈ। ਸਰੀਰ ਦੇ ਰਸਾਂ ਦਾ ਬੈਕ ਪ੍ਰੈਸ਼ਰ, ਵਾਪਸੀ ਅਸਰ ਉਹਦੇ ਮਨ ਤੇ ਨਹੀਂ ਹੁੰਦਾ, ਭਾਵੇਂ ਉਹ ਸਾਰੇ ਰਸ ਦੇ ਵਿਚ ਰਹਿ ਰਿਹਾ। ਜਿਹਨੂੰ ਸੰਪੂਰਨ ਮਨੁੱਖ ਗੁਰਬਾਣੀ ਨੇ ਕਿਹਾ ਕਿ ਜਿਹੜਾ ਸੰਸਾਰ ਦੇ ਵਿਚ ਰਹਿੰਦਾ ਹੋਇਆ ਸੰਸਾਰ ਦੇ ਰਸਾਂ ਦੇ ਪ੍ਰਭਾਵ ਤੋਂ ਮੁਕਤ ਹੋ ਜਾਏ, ਉਹਨੂੰ ਕਿਹਾ ਜੀਵਨ ਮੁਕਤ, ਆਜ਼ਾਦ ਵਿਅਕਤੀ। جس دے اُتے کسے چیز دا پرواب نہیں، او ایک خلاص پنچی وگو جاندہ جنہوں بابا فرید جی نے کیا ہے بنہاری تن پنکھیاں جنگل جنا باس ککر چکن تھل وسن رب نہ چھوڑن پاس، ایتھے پنکھی دا ارتھ ہے او گرمکھ جڑا پنجرے تو چھٹ گیا، او پنچھی جڑا آکاش وچ جنگل وچ آزاد رہندا ہے، دوسرے سارے وہ پنچھی جڑے سونے دے پنجرے وچ رہندے اور اس پنجرے وچ انہاں نوں کھان واسطے بڑے ودھیا بھوجن چوڑی آدھے کو ملدی انہاں طوطیاں نوں، پر وہ طوطا جڑا آزاد ہے پنجرے وچ نہیں ہے، اس سونے دے پنجرے تو بھی پار چلا گیا، پاوے انہوں کھان واسطے چوڑی نہیں ملتی، پاوے انہوں کھان واسطے پدارت نہیں ملتے، وہ کدی کدائی پنجرے والوں کو اڈ کے آتا ہے تو وہ بڑے کئی پدارت دے پرکار دے پدارت ورت رہے ہوں دے، پر وہ کہنا ہے بھی غلامی دے ورتے ہوئے پدارتوں نالوں آزادی دی ورتی ہوئی ایک کنکر پتھر کھانا بھی چنگا ہے، خلاصی جڑی ہے منک مکت رہے آزاد رہے، ایک پاس ایک غلام ویکتی ہے یہ کی فرق پہندا ہے کہ ایک بندے نے اپنے سر دے اتنے 20 کلو مٹی چکی ہوئی ہے وہ وزن ہے، تے دوسرے نے 20 کلو سونا چک لیا ہے، وہ چکن وچ سونے دا بھار انہوں سوکھ نہیں دے گا، وزن تو وہ بھی اتنا ہی ہے، بھار تو وہ بھی اتنا ہی ہے، وہ بھی اتنا ہی منکھ نو تھکائے گا اتنا ہی دکھی کرے گا، اس لیے سنسار وچ دو چیزاں نے دکھ اور سکھ، مٹی اور سونا، وزن دوواں دا اکو جا ہے، دوویں بھاریاں نے، ستگرو نے دکھ تے سکھ تو پار جان دی گل کیتی ہے کیونکہ اصل وچ اکو چیز دے یہ دو نام نے، انہاں نوں وکھرے نہیں کیتا جا سکدا، یہ صرف ایک بھرم تے بھلیکھا کہ دو چیزاں وکھریاں نے، وکھریاں نہیں ہیں، یہ ایک ہی آدمی ہے جڑا روز کپڑے بدلتا وستر بدل لینا، وہی ویکتی دکھ بن جاتا ہے وہی سکھ بن جاتا ہے، یہ ادھارن کے طور پہ لئیے اپنے گھر دے وچ کوئی من لو بچہ ہے، ایک دن وہ باپ کہتا بھی یہ تو میرے بہت سکھ ہے یہ بہت چنگا ہے، دوسرے دن رو رہا ہوں وہ ایک ہی ویکتی، اس لیے دکھ تے سکھ دونوں اکٹھے جڑے ہوئے نے، انہوں اکٹھے ہی لیا جا سکتا اور اکٹھے ہی چھڈیا جائے گا، جہاں سے دونوں آؤ گے جہاں دونوں جان گے، یہ وکرے نہیں ہو سکتے، انہوں کی بڑی غیر گمیر مترتا ہے، دو چیزاں سوگ تے لوگ سوگ تے واشنا اکٹھیاں اکو چیز دا نام ہے، وکریاں نہیں، جہاں دونوں آؤ گیا شریر دی کوئی بھی واشنا ہے نا، جدو واشنا آئے گی تے دکھ وچ ہوئے گا انہیں پتا نہیں ہوئے گا، جدو واشنا جاگے گی جدو لوگ جاگے گا موہ ہوئے گا ہنکار ہوئے گا، تے اسی کئی بھی ساڈے وچ ہنکار آ جائے واشنا آ جائے تے دکھ نہ ہوئے، یہ کدی ہو ہی نہیں سکتا کیونکہ ایک چیز دے دونوں نام نے، وہ دونوں کٹھے ہوں گے، اور جدو اس لوب دے وچوں دکھ پیدا ہوندا ہے اس موہ دے وچوں دکھ پیدا ہوندا ہے ادو بندہ ارداس کردا ہے گرو اگے کہ تسی میرا دکھ ہٹا دیو، تے ستگرو کہندے نے بھی دکھ دا کارن یہ دو چیزاں کٹھیاں جان گیا، لوب چڈے گا تے دکھ جائے گا نہیں تے دکھ دے نال ہی رہے گا انہاں وچوں نہیں رہ سکے، پر منک دی ایک اندر دی پکڑ اودی ایک کمزوری اس دے من دی وار وار ریپیٹنگ انہوں مجبور کر دیتی اس سنسار نو پکڑن واسطے کیونکہ بہت کمزور ہوتا، اور اس طرح دی کو ارداس کرتا ہے جہدے اگے ستگرو بھی لاچار اور حیران ہو جاندے ہیں، اس ارداس دا جواب کی دیا، ਜਿਵੇਂ ਇੱਕ ਬੱਚਾ ਪੱਕਦੇ ਹੋਏ ਕੋਲੇ ਨੂੰ ਵੇਖ ਕੇ ਕਹਿੰਦਾ ਸੀ ਮੈਂ ਕੋਲਾ ਫੜਨਾ। ਹੁਣ ਕੋਲਾ ਫੜਿਆ ਤੇ ਗਰਮ ਸੀ, ਉਹਦੇ ਨਾਲ ਹੱਥ ਸੜਦਾ। ਉਹ ਕਹਿੰਦਾ ਵੀ ਮੈਂ ਕੋਲਾ ਨਹੀਂ ਛੱਡਣਾ ਪਰ ਮੇਰਾ ਹੱਥ ਨਹੀਂ ਸੜਨਾ ਚਾਹੀਦਾ, ਦੋਵੇਂ ਇਕੱਠੇ ਹੋਣੇ ਚਾਹੀਦੇ। ਉਹਦੀ ਮਾਂ ਨੇ ਕਿਹਾ ਦੋਵੇਂ ਇਕੱਠੇ ਕਦੀ ਹੁੰਦੇ ਨੇ, ਹੱਥ ਸੜਨ ਤੋਂ ਬਚਾਉਣਾ ਤੇ ਕੋਲਾ ਸਿੱਟਦੇ, ਕੋਲਾ ਫੜਨਾ ਤੇ ਹੱਥ ਸੜੇਗਾ। ਇਹ ਔਲਾਦ ਗੁਰੂ ਤੇ ਸਿੱਖ ਦੀ ਹੈ। ਸਿੱਖ ਕਹਿੰਦਾ ਵੀ ਮੈਂ ਸੰਸਾਰੀ ਵੀ ਰੱਜ ਕੇ ਬਣਨਾ ਪੂਰੀ ਤਰ੍ਹਾਂ ਤੇ ਮੈਨੂੰ ਆਨੰਦ ਵੀ ਚਾਹੀਦਾ। ਸਤਿਗੁਰੂ ਕਹਿੰਦੇ ਹੁਣ ਚੀਜ਼ਾਂ ਜੁੜੀਆਂ ਹੋਈਆਂ ਨੇ, ਮੈਂ ਇਹਦੇ ਵਿੱਚ ਕੀ ਕਰ ਸਕਦਾ। ਹਾਂ ਇੱਕ ਗੱਲ ਮੈਂ ਤੈਨੂੰ ਕਹਿੰਦਾ ਜੋ ਅੱਜ ਦੀ ਪੌੜੀ ਵਿੱਚ ਕਹੀ ਹੈ ਕਿ ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ, ਤੂੰ ਇਸ ਲੋਭ ਨੂੰ ਛੱਡ ਤੇ ਦੁੱਖ ਨਾਲ ਹੀ ਜਾਏਗਾ, ਆਨੰਦ ਮੈਂ ਤੈਨੂੰ ਦਿਆਂਗਾ। ਉਹਦੇ ਤੋਂ ਬਾਅਦ ਆਪੇ ਹੈ ਹੀ ਨੀ, ਹੋਰ ਕੁਝ ਹੈ ਹੀ ਨੀ ਬਾਕੀ। ਇਹ ਤੇ ਚੀਜ਼ਾਂ ਰੁਕਾਵਟ ਬਣੀਆਂ ਹੋਈਆਂ ਨੇ। ਪਰਮਾਤਮਾ ਨੇ ਆਪਣੇ ਦਰਵਾਜ਼ੇ ਕਦੀ ਬੰਦ ਨਹੀਂ ਕੀਤੇ। ਗੁਰਬਾਣੀ ਦੇ ਵਿੱਚ ਕਿਹਾ ਗਿਆ ਕਿ ਜਿਹਦਾ ਆਵਤ ਜਾਤੇ ਹੋ ਹਟਕੈ ਨਾਹੀ ਕੋਈ, ਇਹ ਦਰਵਾਜ਼ਾ ਕਦੀ ਬੰਦ ਨਹੀਂ ਹੈ। ਆਨੰਦ ਦਾ ਦਰਵਾਜ਼ਾ ਕਦੀ ਬੰਦ ਨਹੀਂ ਹੋਇਆ ਪਰਮਾਤਮਾ ਵੱਲੋਂ, ਤੇ ਤਿਆਰ ਖੜਾ। ਪਰ ਉਸ ਦਰਵਾਜ਼ੇ ਵਿੱਚੋਂ ਦੋ ਚੀਜ਼ਾਂ ਇਕੱਠੀਆਂ ਨਹੀਂ ਲੱਗਦੀਆਂ, ਲੋਭ ਸੰਸਾਰ ਦੀ ਪਕੜ, ਬੇਸਬਰੀ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇੱਕ ਇਸ ਤਰ੍ਹਾਂ ਦੇ ਵਿਅਕਤੀ ਦਾ ਵਰਣਨ ਕੀਤਾ ਜਿਹੜਾ ਫਲ, ਜਿਹੜਾ ਬੀਜ ਬੀਜਦਾ ਪਰ ਉਹਨੂੰ ਫਲ ਦੀ ਕੋਈ ਇੱਛਾ ਨਹੀਂ ਹੈ। ਇਸ ਤਰ੍ਹਾਂ ਦਾ ਮੁਕਤ ਵਿਅਕਤੀ ਹੈ ਜੋ ਬੀਜ ਬੀਜੀ ਜਾ ਰਿਹਾ ਹੈ, ਜੋ ਬੀਜ ਖਿਲਾਰੀ ਜਾ ਰਿਹਾ ਹੈ, ਪਰ ਉਹਨੂੰ ਕੋਈ ਚਿੰਤਾ ਨਹੀਂ ਇਹਦਾ ਫਲ ਹੋਵੇ ਜਾਂ ਨਾ ਹੋਵੇ, ਕੁਝ ਨਹੀਂ ਚਾਹੁੰਦਾ। ਔਰ ਇਸ ਤਰ੍ਹਾਂ ਦਾ ਹੀ ਵਿਅਕਤੀ ਪਾਪ ਤੇ ਪੁੰਨ ਦੋਵਾਂ ਤੋਂ ਬਚੇਗਾ। ਹੁਣ ਉਹਦੇ ਤੋਂ ਪਾਪ ਹੋ ਹੀ ਨਹੀਂ ਸਕਦਾ ਕਿਉਂਕਿ ਇੱਛਾ ਹੀ ਨਹੀਂ ਕੋਈ, ਉਹਦੇ ਤੋਂ ਗਲਤ ਬੀਜਿਆ ਨਹੀਂ ਜਾਏਗਾ, ਉਹਦੇ ਵਿੱਚ ਵਾਸ਼ਨਾ ਹੀ ਕੋਈ ਨਹੀਂ, ਉਹਦੀ ਵਾਪਸੀ ਕੁਝ ਨਹੀਂ ਚਾਹੁੰਦਾ। ਇਹਨੂੰ ਪ੍ਰੇਮ ਕਹਿੰਦੇ ਨੇ, ਇਹ ਗੱਲ ਖਿਆਲ ਵਿੱਚ ਰੱਖਣਾ। ਗੁਰਮਤ ਨੇ ਪ੍ਰੇਮ ਦੇ ਅਰਥ ਕੀਤੇ ਨੇ ਜੋ ਸਿਰਫ ਕੀਤਾ ਜਾਏ ਤੇ ਉਹਦੀ ਵਾਪਸੀ ਨਾ ਮੰਗੀ ਜਾਏ। ਸੰਸਾਰ ਵਿੱਚ ਜਿਉਂਦਾ ਹੋਇਆ ਪ੍ਰੇਮ ਉਹੀ ਹੈ ਪੂਰਨ ਪ੍ਰੇਮ, ਜਿਹਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ। ਆਹ ਜਿਹੜੇ ਪ੍ਰੇਮ ਨੇ ਲੋਭ ਦਾ ਰੂਪ ਨੇ। ਬਾਬਾ ਫਰੀਦ ਜੀ ਦਾ ਸਲੋਕ, ਫਰੀਦਾ ਜਾਂ ਲੱਭ ਤਾਂ ਨਹਿੂ ਕਿਹਾ, ਜਿਹਦੇ ਅੰਦਰ ਕੋਈ ਵਾਸ਼ਨਾ ਹੈ ਉਹਦੇ ਵਿੱਚ ਲੋਭ ਹੈ ਉਹਦੇ ਵਿੱਚ ਪ੍ਰੇਮ ਨਹੀਂ ਹੋ ਸਕਦਾ, ਜਿਹਦੀ ਕੋਈ ਆਕਾਂਕਸ਼ਾ ਹੈ ਜਿਹਦੇ ਵਿੱਚ ਕੋਈ ਫਲ ਹੈ। ਪ੍ਰੇਮ ਦੇ ਅਰਥ ਕੀ ਨੇ? ਜਿੱਥੇ ਸਿਰਫ ਮਨੁੱਖ ਛਾਲ ਮਾਰਦਾ ਹੈ ਉਹਨੂੰ ਇਹ ਨਹੀਂ ਪਤਾ ਵੀ ਇਹ ਘੜਾ ਕੱਚਾ ਕਿ ਪੱਕਾ। ਇਹ ਘੜਾ ਜਿਹੜਾ ਚਨਾਲ ਦੇ ਵਿੱਚ ਗਿਆ ਹੈ ਇਹ ਪਾਰ ਲੈ ਕੇ ਜਾਏਗਾ ਜਾਂ ਨਹੀਂ ਜਾਏਗਾ, ਇਹਦੇ ਨਾਲ ਉਹਦਾ ਕੋਈ ਮਕਸਦ ਨਹੀਂ ਹੈ। ਉਹਨੇ ਸਿਰਫ ਉਹਦੇ ਵਿੱਚ ਛਾਲ ਮਾਰਨੀ, ਉਹਨੇ ਸਿਰਫ ਕਰਨਾ ਹੈ। ਇਸ ਲਈ ਪ੍ਰੇਮੀ ਵਿਅਕਤੀ ਦਾ ਅਰਥ ਅੱਜ ਕੀਤਾ ਗਿਆ ਸੇਵ ਕੀਤੀ ਸੰਤੋਖਈ, ਜਿਹੜਾ ਸਿਰਫ ਕਰ ਰਿਹਾ ਤੇ ਵਾਪਸੀ ਵਿੱਚ ਚਾਹੁੰਦਾ ਕੁਝ ਨਹੀਂ। ਉਸ ਮਨੁੱਖ ਦੀ ਝੋਲੀ ਵਿੱਚ ਆਨੰਦ ਪਏਗਾ, ਖੁਸ਼ੀ ਪਏਗੀ, ਉਮੰਗ ਪਏਗੀ, ਪ੍ਰੇਮ ਪਏਗਾ। ਔਰ ਜਦੋਂ ਕੁਝ ਇਹ ਜਿਹੜਾ ਸੰਪਰਕ ਹੈ ਜਿਹੜਾ ਹਿਸਾਬ ਕਿਤਾਬ ਵਿੱਚ ਕੀਤਾ ਜਾਂਦਾ ਹੈ, ਗੁਰੂ ਦੇ ਨਾਲ ਬੰਦਗੀ ਕੀਤੀ ਜਾਂਦੀ ਹੈ, ਉਹਦੇ ਅੰਦਰ ਫਿਰ ਇਹ ਪ੍ਰੇਮ ਪੈਦਾ ਨਹੀਂ ਹੁੰਦਾ। ਬੜੇ ਬੜੇ ਲੋਕ ਗੁਰੂ ਕੋਲ ਆਉਂਦੇ ਨੇ ਪ੍ਰੇਮੀ ਭਾਸਦੇ, ਪਰ ਉਹਦੇ ਵਿੱਚ ਇੰਨੀ ਲੰਬੀ ਚੌੜੀ ਖਾਹਿਸ਼। ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਧਰਮ ਦੀ ਸਮਝ ਨਹੀਂ ਆਉਂਦੀ ਵੀ ਧਰਮ ਕੀ ਹੈ। ਇਹ ਕੋਈ ਬਣੀ ਬਣਾਈ ਚੀਜ਼ ਨਹੀਂ ਕਿ ਤੁਸੀਂ ਕਿਸੇ ਤੋਂ ਵੀ ਕਰਾ ਲਓ। ਮਕਾਨ ਬਣਵਾਇਆ ਜਾ ਸਕਦਾ ਪੈਸੇ ਦੇ ਕੇ, ਹੋਰ ਕੋਈ ਤਰੀਕੇ ਹਨ, ਕਈ ਚੀਜ਼ਾਂ ਨੇ ਜੋ ਤੁਸੀਂ ਠੇਕੇ ਤੇ ਕਰਵਾ ਸਕਦੇ। ਉਹਦਾ ਠੇਕਾ ਹੈ, ਉਹ ਤੁਸੀਂ ਉਹਨੂੰ ਮਾਇਆ ਦੇ ਕੇ ਕਿਸੇ ਤੋਂ ਕਰਵਾ ਸਕਦੇ ਹੋ। ਪਰ ਇੱਕ ਗੱਲ ਖਿਆਲ ਰੱਖਣਾ, ਦੁਨੀਆਂ ਵਿੱਚ ਸਭ ਕੁਝ ਮਾਇਆ ਦੇ ਕੇ ਕਰਵਾਇਆ ਜਾ ਸਕਦਾ, ਪਰ ਜੇ ਤੁਸੀਂ ਪ੍ਰੇਮ ਕਰਨਾ ਹੈ ਤੇ ਪ੍ਰੇਮ ਪੈਸੇ ਦੇ ਕੇ ਕਿਸੇ ਨੂੰ ਨਹੀਂ ਕਰਵਾਇਆ ਜਾ ਸਕਦਾ। ਇਸ ਤਰ੍ਹਾਂ ਤੇ ਫਿਰ ਕੋਈ ਮਾਂ ਕਹੇਗੀ ਵੀ ਮੈਨੂੰ ਟਾਈਮ ਨਹੀਂ, ਜਿਹੜੀ ਘਰ ਦੇ ਵਿੱਚ ਨੌਕਰਾਨੀ ਰੱਖੀ ਹੋਈ ਹੈ ਪ੍ਰਸ਼ਾਦੇ ਪਕਾਉਣ ਵਾਸਤੇ, ਉਹਨੂੰ ਉਹ ਦੇ ਰਹੀ ਹੈ, ਉਹਨੂੰ ਤਨਖਾਹ ਦੇ ਰਹੀ ਹੈ ਮਹੀਨੇ ਦੀ 500, ਵੀ ਉਹਨੇ ਘਰ ਦਾ ਕੰਮ ਕਰਨਾ, ਹੁਣ ਕੰਮ ਤਾਂ ਕਰ ਲੈਗੀ। ਤੇ ਜੇ ਉਹ ਉਸ ਨੌਕਰਾਨੀ ਨੂੰ ਇਹ ਸ਼ਬਦ ਕਹਿ ਵੀ 100 ਹੋਰ ਲੈ ਤੇ ਤੂੰ ਆ ਮੇਰੇ ਬੱਚੇ ਨੂੰ ਥੋੜਾ ਜਿਹਾ ਪਿਆਰ ਵੀ ਕਰ ਦਿਆ ਕਰ, میری تھان سے وہ 100 روپیے میں پیار کر سکے گی؟ وہ پیار نہیں کر سکے گی، پیار روپیہ نال نہیں ہو سکتا، وہ ماں ہی کر سکتی ہے، ماں دے اندر وہ چیز بڑی ہوئی ہے اس بچے واسطے، وہ گولی نہیں کر سکتی، وہ نوکرانی نہیں کر سکتی، اس لیے گرو نو پیار آپ ہی کرنا پائے گا، تسی پیسے دے کے کسی کو نہیں کرا سکتے، میرا پیار گرو نو کر دیو، تسی تسی میرا پیار گرو نال کر دیو، تسی مایا لو، ساڈے کول تاں سماں نہیں، ساڈے کول تاں وقت نہیں ہے، اس لیے اسی چیک بھیج دینے ہاں، تسی ساڈا پیار گرو نو کر دینا، اسی مایا دے دیاں گے تہانوں، وہ کس طرح دا پیار ہو سکتا، وہ کس طرح دی پوجا ہے، اس لیے یہ اج دے جڑے منک دا ورنن کیتا گیا جہاں صرف نرسوار بنا کسی چاہ تو اور انو جو کچھ ملتا بھی ہے انو موڑتا بھی نہیں، کیونکہ انو پتا لین نال بھی میں نہیں پسنا اور نہ میں چھڈن نال پسنا، اس لیے یہ گل خیال رکھنا کہ جدو منک آزاد ہوئے گا، خلاص ہوئے گا، مکت ہوئے گا، تے اس وقت یہ نہیں ہوئے گا بھی تیاگی بن جائے گا، میں یہ چیز نہیں لینی، میں یہ نہیں پہننا، میں یہ نہیں کھانا، وہ تیاگ اس طرح کا نہیں ہے، جہاں منک اندروں علیحدہ ہو جائے پدارت کے نالوں، وہ سنسار وچ جو کچھ ورتدا ہے وہ پرباؤ پھر وہ اتنے نہیں پہنتا، وہ خلاص ہو جاتا ہے آزاد، ستگرو نے بانی دے وچ اس طرح کے منک کا ورنن اج کیتا ہے، اور وہ ورنن کیتا ہے کہ جہاں کیول بیج بیجی جا رہا ہے وہ واپسی وچ پھل کوئی نہیں چاہتا، اور جدو کوئی اس طرح نرسوارت ہو کے بیجے گا وہ دے اندر ایک چیز پیدا ہوئے گی جنو صبر کیا گیا، جنو سنتوخ کیا گیا، جنو آج کیا بھی سیو کیتی سنتوخ ہی، دنیا وچ دو طرح دے لوگ نے، دو طرح دے من نے لوکاں دے، ایک پاسے تے لوبھی ملتی ہے، دوسرے پاسے سنتوخ ہی ملتی ہے، پر ستگرو نے جنہاں دا ورنن کیتا کہ سنسار دے وچ پراپت کر کر کے اج تک کوئی نہیں رجیا، تو اپنے آپ نو جنہاں کو تینو رب نے دتا ہے او دے اتے امنا کر کے اتے ٹک کے بیٹھ جا، او دے تو ود اور کوئی بھی سکھ تیرے جیون وچ نہیں، خاص کر کے گرو تیغ بہادر صاحب نے کیا، کہن لگے جیویں ایک کوکر اپنے مالک دا در نہیں چھڑدا، سلیم کال وہ چرن پڑ کے رکھد، وہ در ہی وہ جیون بن جا، بنا واسطے سنسار کوئی نہیں ہے، جی تگتی کرنی ہے، واحگرو نو پیار کرنا ہے، جی گرو چرنا لب جوڑنی ہے، تو اپنے گھر بجے ہوئے کتے ول ویخ لے جا، کئی باری مار کھانا پر اپنے مالک کا در نہیں چڑھتا، کیونکہ وہ نشانہ ہے صبر صدق، وہ اندر ایک صبر کی کہانی چلتی، سنتوخ چلتا ہے، تے گرو تیغ بہادر صاحب سچے پاتشاہ جی کہندے نے کہ سوامی کو گرہ جیو سدا سوان تجت نہ نت، سوان کہندے نے کتے نو، وہ اپنے مالک دا در نہیں چھڑدا، نانک اے بد ہر بھجو ایک من ہوئے ایک چت، اُدے اُتے اپنا جیون روک دینا، اس لیے خیال رکھنا دنیا دے وچ یہ ٹھیک ہے لوبیاں دی گنتی بہت ہے، دنیا وچ بکاؤ مال بہت ہے جڑا در در سے پٹکن والا ہے، پر یہ دھرتی انہوں لوکاں دے سر تے کھڑی ہوئی ہے جڑے ایک دے بن کے رہندے، جڑے ایک نال اپنی لب جوڑ لیندے، جنہاں دا جیون ایک نال جڑ جاندا ہے، اور اس من نو منک پاوے جتوں تک مرضی لے کے جرا جائے، اخیر نو خواری تو سوائے دے پلے کچھ نہیں پائے گا، اس لیے بابا فرید جی نے 2-3 سلوک کہے بانی دے اندر جہدے وچ انہاں ادھارنا باہروں لئیاں نے کہ بنیا تو فقیر پھرنا ہے، اندر تیرے فرید چوپڑی کھان دیے تے دوہاں دا آپس وچ جوڑ کیویں بڑے، فریدا درویشی گاکڑی چوپڑی فرید، پریت اندر ہور ہے، اگے اگے ہور پریت ودی جا رہی ہے، سنسار دے پدارتھاں دی کھچ بہت زیادہ، درویشی گاکڑی ہے اوکھی پر اوکھی چیز دا پھل بہت میٹھا ہوندا ہے، جنہیں کوئی وستو اوکھی ہے نا وہ دا اخیرلا پاسا وہ دا انت انندت ہوندا ہے، اس لیے خیال وچ رکھنا، دھرم دی شروعات فکی ہے، धर्म का अखीरला सिरा मिठा है, संसार की शुरुआत मिठी है, संसार का अखीरला हिस्सा बिल्कुल फिका है। इसलिए बड़ी गिनती विच लोग संसार नूं चुनदे ने, क्योंकि मनुख एकदम रिजल्ट चाहुंदा है, एकदम नतीजे चाहुंदा है। इसलिए इस संसार दे विच सुखी मनुख गुरबाणी अनुसार केड़ा है, जिदे अंदर सबर पैदा हो गया, जिदे विच संतोख आ गया। ते बाबा फरीद साहब कहिंदे ने अंदर ते तेरे चाहत नाल भरिया होया, अंदर ओनी बंदगी ने जिन्निया मंगा ने, ते ए मंगा तेरे मन नूं टिकण नहीं दिंदियां। ए मन जिहड़ा एकागर नहीं हुंदा, अंदर सेवा थोड़ी ते मंगणा बहुता है, इस करके अंदर आनंद किवें पैदा होवे। तूं ते पहले ही कर्जा लै के खाई जाना, ते नाम जप के ते ओह वी नहीं पूरा होणा। बाद में अज दे शब्दां दे अंदर ए सुचेत कीता गया कि मनुख करदा घट ते मंगदा बहुत ज्यादा, इस करके ओह चीज पहले लई हुंदी है, नाम ओहदे विच कटिया जांदा। जे जो कुछ ना कुछ मनुख कहिंदा है, कुछ मंगदा है, कुछ जपदा है, कुछ साधना करदा है, ओहदा की बने, क्योंकि सेवा थोड़ी मांगण बहुता। सेवा करदा जरूर है, कुछ ना कुछ सिमरन भजन तां है जरूर, पर ओह तां एडवांस बुकिंग, ओह तां पहले लै लिया गया, पहला मंग अंदर पई हुई है। इस करके ए शिदर ने मन दे, ए मन दे अंदर पए हुए सुराख ने, जेड़े अंदर टिकट नहीं देणगे। जिन्निया मंगा ने उन्ने सुराख ने मन विच, हर रोज अंदर जपजी साहब जांदा, हर रोज निकल जांदा, क्योंकि सुराख पए हुए ने, साबत नहीं है। इसलिए इस राह दे उत्ते केवल जपण दी अवस्था नहीं, केवल भगती दी गल नहीं, मनुख नू विचार भी करनी पएगी कि ओह किहड़े ढंग नाल जप रहा है, और ओहदे रिजल्ट क्यों नहीं आ रहे, ओहदा की कारण। इसलिए सतगुरु ने कहा वी तू थोड़ा जा खलास, इन्हां चीजां तो उच्चा उठण दा यतन कर। इस घर मैं हंसो तू ढूंढ खा ही, कबीर साहब उत्ते उन्हां उस कूकर दी उदाहरण दित्ती कि इस घर मैं है सो तू ढूंढ खा है। जेड़े घर विच तू रहिंदा है ओहदा अर्थ है परमात्मा ने जिन्ना कु तेनू पदार्थ दिता है, जिवें दा तेनू संसार विच रहण वास्ते सिस्टम दिता होया, ओनू चंगी तरह वेख के ओहदे विच अपना मन टिका। इस घर में है सो तू ढूंढ खा है, और जे तू सुख चाहना ते खोजकारा दा एक तजर्बा है, ओह कहिंदे ने जे आनंद चाहिदा ते जो कुछ तेरे कोल है तू सिर्फ ओनू वेख्या कर, जो कुछ तेरे कोल नहीं ओनू वेखना छड़ दे। तृप्ति आउणी शुरू हो जाएगी, टिकाव आउणा शुरू हो जाएगा। जो कुछ तेरे कोल है तू उस नूं वेख, ते बड़ा कुछ कोल है तेरे। जे असीं वेखण लग जाइए ते बहुत कुछ कोल है। इस करके जिन्हां ने यह तरीका अपनाया भी जो कुछ कोल है, यानी कि जो कुछ रब ने दिता है सिर्फ ओनू वेख्या, वह बादशाह हो गया, वह दुखां तो पार चले गए। क्योंकि पहला बेनती कर चुका सतगुरु कहिंदे ने वासना दे नाल दुख बजा होया, दोवें इकट्ठे आउणगे ते दोवें इकट्ठे जाणगे। इसलिए जेड़ा मनुख इस धर्म दे संविधान नूं अपने जीवन विच अनुभव करेगा, और ये तां अजकल दे मनोविज्ञान ने भी कह दिता, मनोविज्ञान दा यह सिक्का है जेड़ा गुरु ग्रंथ साहिब ने पहला कढ़िया है कि मनुख सुखी कल किवें होवे, उन्हां दा इक्को सवाल है सिर्फ, और यह भी सवाल धर्म दा ही है। असीं आनंदित किवें होईए, साडे विच सुख किवें पैदा होवे, साडे विच आनंद किवें आवे, ते उन्हां ने दा सिटा यह कढ़िया है कि बंदा जिस दिन पूरा तृप्त हो जाएगा उस दिन सुखी होवेगा, रज जाएगा। और रजण दा तरीका पदार्थ नहीं है, रजण दा तरीका संतोख है, सबर है। इस करके कबीर साहब कहिंदे ने इस घर में है सो तू ढूंढ खा है। इस घर दा अर्थ है जो कुछ तेरे भाग विच है ओनू तू लब के वरत लै, और किसी ही के तू मत ही जाहे, इस लोभ दे पिछे लग के तू होर पासे ना झात पा, क्योंकि ये फिर अगे दी अगे बढ़ता जाएगा, नड़िनवे दा गेड़ बन जाएगा, ये लोभ तेनू घसीट के लै जाएगा, तेरे गल विच रस्सी पा लेगा। और हजूर ने ते इहदे संबंध दे विच बचन कहे ने, उस बांदर दा उदाहरण दिता, ज्यों कप कह कर मुस्त चंदन की लुभद ना त्याग दयो। ਜਿਵੇਂ ਬਾਂਦਰ ਦੇ ਹੱਥ ਵਿਚ ਛੋਲਿਆਂ ਦੀ ਮੁੱਠ ਆ ਜਾਂਦੀ ਹੈ ਤੇ ਉਹਦੇ ਪਿੱਛੇ ਸਾਰੀ ਉਮਰ ਵਾਸਤੇ ਗੁਲਾਮ ਹੋ ਜਾਂਦਾ, ਸਾਰੀ ਉਮਰ ਵਾਸਤੇ ਨੱਚਦਾ ਹੈ। ਮਰਕਟ ਮੁਸ਼ਤੀ ਅਨਾਜ ਕੀ ਮਨ ਬੌਰਾ ਰੇ ਲੈਨੇ ਆਦ ਪਸਾਰ। ਕਬੀਰ ਜੀ ਦਾ ਸ਼ਬਦ ਇਹ ਉਦਾਹਰਨ ਬੜੀ ਵਾਰੀ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਕਿ ਜਦੋਂ ਆ ਬਾਂਦਰ ਫੜਨ ਵਾਲੇ ਜੰਗਲ ਵਿਚੋਂ ਬਾਂਦਰ ਫੜਨ ਲਈ ਜਾਂਦੇ ਨੇ ਕਿ ਉਹ ਫਿਰ ਨਚਾਉਣਗੇ ਲੋਕਾਂ ਕੋਲ ਮਾਇਆ ਇਕੱਠੀ ਕਰਨਗੇ ਤੇ ਉਹਨਾਂ ਦਾ ਇੱਕ ਤਰੀਕਾ ਹੁੰਦਾ ਹੈ। ਉਹ ਤਰੀਕਾ ਹੈ ਕਿ ਉਹ ਜੰਗਲ ਵਿਚ ਜਾ ਕੇ ਇੱਕ ਛੋਟਾ ਜਿਹਾ ਟੋਇਆ ਪੁੱਟ ਕੇ ਉਹਦੇ ਵਿਚ ਇੱਕ ਕੁੱਜੀ ਦੱਬ ਦਿੰਦੇ ਨੇ ਜਿਹਦਾ ਮੂੰਹ ਖੁੱਲਾ ਹੁੰਦਾ ਹੈ, ਇੱਕ ਬਰਤਨ ਦੱਬ ਦਿੰਦੇ ਨੇ ਉਹਦਾ ਮੂੰਹ ਜਿਹੜਾ ਹੈ ਸੌੜਾ ਹੁੰਦਾ ਤੇ ਉਹਦਾ ਥੱਲਾ ਖੁੱਲਾ ਹੁੰਦਾ ਹੈ, ਉਹਦੇ ਵਿਚੋਂ ਥੋੜੇ ਜਿਹੇ ਛੋਲਿਆਂ ਦੇ ਦਾਣੇ ਪਾ ਕੇ ਲੁਕ ਕੇ ਬੈਠ ਜਾਂਦੇ ਨੇ ਤੇ ਬਾਂਦਰ ਦੀ ਆਦਤ ਤੇ ਅਨਾਜ ਲੱਭਣ ਉਹ ਲੱਭਦਾ ਉੱਥੇ ਆਉਂਦਾ ਆਜ਼ਾਦ ਹੁੰਦਾ ਪਹਿਲਾਂ ਆਜ਼ਾਦ ਹੁੰਦਾ ਹੈ ਪਰ ਲੱਭਦਾ ਜਦੋਂ ਲੋਭ ਵਸ ਉਹਦੇ ਵਿਚ ਝਾਤੀ ਪਾਉਂਦਾ ਵੀ ਇਸ ਕੁੱਜੀ ਵਿਚ ਛੋਲਿਆਂ ਦੇ ਦਾਣੇ ਉਹਦੇ ਵਿਚ ਹੱਥ ਪਾਉਂਦਾ। ਹੁਣ ਜਦੋਂ ਹੱਥ ਪਾਉਂਦਾ ਉਦੋਂ ਤਾਂ ਹੱਥ ਖਾਲੀ ਹੁੰਦਾ ਤੇ ਜਦੋਂ ਹੱਥ ਵਿਚ ਪੈ ਜਾਂਦਾ ਫਿਰ ਉਹ ਛੋਲਿਆਂ ਦੀ ਮੁੱਠ ਭਰ ਲੈਂਦਾ ਤੇ ਜਦੋਂ ਮੁੱਠ ਵਿਚ ਛੋਲੇ ਆ ਜਾਂਦੇ ਨੇ ਮੁੱਠ ਭਾਰੀ ਹੋ ਜਾਂਦੀ ਫਿਰ ਉਹਦੇ ਵਿਚੋਂ ਨਿਕਲਦੀ ਕੋਈ ਨੀ, ਉਹ ਹੱਥ ਫਸ ਜਾਂਦਾ ਉਹਦੇ ਵਿਚ। ਛੁੱਟ ਉਦੋਂ ਵੀ ਸਕਦਾ ਹੈ ਉਹ ਕਿਵੇਂ ਜੇ ਛੋਲੇ ਛੱਡਦਾ, ਛੁੱਟ ਤਾਂ ਸਕਦਾ ਕਿਉਂਕਿ ਛੋਲਿਆਂ ਕਰਕੇ ਮੁੱਠ ਭਾਰੀ ਹੋ ਗਈ, ਹੱਥ ਭਾਰਾ ਹੋ ਗਿਆ, ਇਸ ਕਰਕੇ ਉਸ ਬਰਤਨ ਵਿਚੋਂ ਬਾਹਰ ਨਹੀਂ ਆ ਰਿਹਾ। ਪਰ ਹੁਣ ਛੱਡੇ ਕਿਵੇਂ, ਹੱਥ ਵਿਚ ਆਏ ਹੋਏ ਛੋਲੇ ਕੌਣ ਛੱਡੇ, ਇਹਦੇ ਨਾ ਹੱਥ ਵਿਚ ਆਉਣ ਤੇ ਸਾਰੇ ਸਬਰ ਵਾਲੇ ਨੇ ਇਹ ਗੱਲ ਖਿਆਲ ਵਿਚ ਰੱਖਣ। ਹੱਥ ਵਿਚ ਆ ਹੀ ਕੁਝ ਨਹੀਂ ਰਿਹਾ, ਬਸ ਹੱਥ ਵਿਚ ਆਉਣ ਦੀ ਦੇਰ, ਤਿਆਗ ਉੱਥੇ ਟੁੱਟ ਜਾਏਗਾ। ਇਸ ਲਈ ਤਿਆਗ ਦੇ ਅਰਥ ਉਦਣ ਵਿਰਾਗ ਵਿਚ ਬਦਲੇਗਾ ਜਿੱਦਣ ਹੱਥ ਵਿਚ ਆਏ ਹੋਏ ਛੋਲੇ ਡਿੱਗ ਪਏ, ਔਰ ਹੱਥ ਵਿਚ ਆਏ ਹੋਏ ਛੋਲੇ ਤਾਂ ਡਿੱਗਣਗੇ ਜੇ ਉਹਨੂੰ ਕੋਈ ਹੋਰ ਛੋਲੇ ਮਿਲੇ, ਹੋਰ ਕੋਈ ਦਾਤ ਮਿਲੀ, ਰੱਬ ਵੱਲੋਂ ਕਿਰਪਾ ਮਿਲੀ, ਨਹੀਂ ਤੇ ਮਨੁੱਖ ਛੱਡੇਗਾ ਨਹੀਂ। ਇਸ ਲਈ ਉਹ ਵਿਚਾਰਾ ਵਿਚੋਂ ਉਸ ਕੁੱਜੀ ਦੇ ਮੂੰਹ ਪਾ ਹੱਥ ਪਾ ਕੇ ਉਹਦੇ ਮੂੰਹ ਵਿਚ ਬੈਠਾ ਹੈ ਤੇ ਜਿਹੜਾ ਸ਼ਿਕਾਰੀ ਇਹਨਾਂ ਫੜਨ ਵਾਲਾ ਉਹਨੂੰ ਪਤਾ ਹੈ ਉਹਦੇ ਸੁਭਾਅ ਦਾ ਵੀ ਲੋਭੀ ਬੜਾ ਹੈ, ਇਹਨੇ ਛੱਡਣਾ ਕੋਈ ਨੀ ਇਹਨਾਂ ਦਾਣਿਆਂ ਨੂੰ, ਇਸ ਲਈ ਉਹਨੂੰ ਕੋਈ ਕਾਲ ਨਹੀਂ, ਉਹਨੂੰ ਪਤਾ ਇਹਦੇ ਸੁਭਾਅ ਦਾ ਲੋਭ ਵਿਚ ਫਸਿਆ ਹੋਇਆ। ਉਹ ਆਰਾਮ ਨਾਲ ਜਾਂਦਾ ਰੱਸੀ ਲੈ ਕੇ ਉਹਦੇ ਗਲ ਵਿਚ ਪਾ ਕੇ ਤੇ ਦੋ ਸੋਟੀਆਂ ਉਹਨੂੰ ਮਾਰਦਾ, ਜਦੋਂ ਸੋਟੀਆਂ ਪੈਂਦੀਆਂ ਨੇ ਫਿਰ ਦਾਣੇ ਵੀ ਛੁੱਟ ਜਾਂਦੇ ਨੇ ਤੇ ਗੁਲਾਮ ਵੀ ਹੋ ਜਾਂਦਾ, ਨਾ ਤੇ ਛੋਲੇ ਮਿਲੇ ਤੇ ਗੁਲਾਮ ਵੀ ਹੋ ਗਿਆ, ਦੋਵੇਂ ਗੱਲਾਂ ਇਕੱਠੀਆਂ ਹੋ ਗਈ। ਇਸ ਲਈ ਕਬੀਰ ਸਾਹਿਬ ਕਹਿੰਦੇ ਨੇ ਸੂਮੈ ਧਨ ਰੱਖਣ ਕੋ ਦੀਆ, ਸੂਮ ਸੂਮ ਦਾ ਅਰਥ ਹੈ ਕੰਜੂਸ, ਇਹ ਰੱਬ ਦੀ ਕਿਰਪਾ ਹੋਵੇ ਜੇ ਬੰਦੇ ਕੋਲ ਚਾਰ ਪੈਸੇ ਹੋਣ। ਪਹਿਲਾਂ ਤੇ ਗੁਰੂ ਸਾਹਿਬ ਕਹਿੰਦੇ ਨੇ ਪਾਪ ਕਰਕੇ ਬੰਦਾ ਕਮਾਏ ਨਾ, ਤੇ ਜੇ ਉਹਦੇ ਕੋਲ ਚਾਰ ਪੈਸੇ ਆ ਜਾਣ ਤੇ ਉਹ ਫਿਰ ਵੀ ਚੰਗਾ ਹੈ ਜੇ ਉਸ ਧੰਦ ਨੂੰ ਵੰਡ ਦੇ, ਉਸ ਨੂੰ ਖਿਲਾਰ ਦੇਵੇ ਜਿੰਨਾ ਹੋ ਸਕੇ, ਵੰਡਣ ਦੀ ਬਿਰਤੀ ਪੈਦਾ ਕਰੇ, ਚਲੋ ਆਪ ਹੀ ਉਹਨੂੰ ਲਾ ਦੇਵੇ ਕਿਤੇ ਕੁਝ ਨਾ ਕੁਝ, ਉਹਨੂੰ ਇਕੱਠਾ ਨਾ ਹੋਣ ਦੇਵੇ ਕਿਉਂਕਿ ਇਹ ਖੜਾ ਹੋਇਆ ਪਾਣੀ ਹੈ, ਇਹ ਦਰਿਆ ਤੁਰਦਾ ਰਿਹਾ ਤੇ ਨਿਰਮਲ ਰਹੇਗਾ, ਜੇ ਖੜਾ ਹੋ ਗਿਆ ਤੇ ਜਾਲਾ ਪੈ ਜਾਏਗਾ, ਬਦਬੂ ਆਏਗੀ ਇਹਦੇ ਵਿਚ। ਇਸ ਲਈ ਕਬੀਰ ਜੀ ਕਹਿੰਦੇ ਨੇ ਮਰਕਟ ਮੁਸ਼ਟੀ ਅਨਾਜ ਕੀ, ਮਰਕਟ ਕਹਿੰਦੇ ਨੇ ਬਾਂਦਰ ਨੂੰ, ਮੁਸ਼ਟੀ ਕਹਿੰਦੇ ਨੇ ਮੁੱਠ ਨੂੰ, ਅਨਾਜ ਕੀ ਛੋਲਿਆਂ ਦੀ, ਲੀਨੀ ਹੱਥ ਪਸਾਰ, ਹੱਥ ਪਸਾਰ ਕੇ ਫੜ ਤਾਂ ਲੈ ਦਾਣੇ, ਛੂਟਣ ਕੋ ਸਹਿਸਾ ਫਰਿਓ, ਪਰ ਹੁਣ ਛੱਡਣ ਦਾ ਦੁੱਖ ਸੀ ਛੁੱਟ ਨਹੀਂ ਸੀ ਸਕਦਾ, ਫੜਿਆ ਗਿਆ ਨਾਚਿਓ ਘਰ ਘਰ ਬਾਰ, ਉਹਨੇ ਫੜ ਕੇ ਗੁਲਾਮ ਕਰ ਲਿਆ ਤੇ ਬਾਂਦਰ ਨੂੰ ਹੁਣ ਹਰ ਇੱਕ ਪਿੰਡ ਵਿਚ ਹਰ ਇੱਕ ਘਰ ਦੇ ਅੱਗੇ ਲੈ ਕੇ ਜਾਂਦਾ ਤੇ ਉਹਨੂੰ ਨੱਚਣਾ ਸਿਖਾਇਆ ਵੀ ਨੱਚ ਹੋਣੇ ਦੇ ਅੱਗੇ, ਉਹ ਵਿਚਾਰਾ ਨੱਚਦਾ ਨਾਲੇ ਮਾਰ ਖਾਂਦਾ, ਪੈਸੇ ਉਹ ਲੈ ਜਾਂਦਾ ਜਿਹੜਾ ਫੜਨ ਵਾਲਾ ਸੀ ਤੇ ਬਾਂਦਰ ਸਾਰੀ ਉਮਰ ਪਤਾ ਨੀ ਕਿੰਨੇ ਦਰਵਾਜਿਆਂ ਅੱਗੇ ਨੱਚਦਾ। ਸਤਿਗੁਰੂ ਕਹਿੰਦੇ ਨੇ ਇਹ ਵੇਖ ਕਿਵੇਂ ਦਾ ਸੰਸਾਰ ਹੈ, ਇਹ ਛੋਲਿਆਂ ਦੀ ਮੁੱਠ ਯਾਨੀ ਕਿ ਪਦਾਰਥਾਂ ਦੀ ਪਕੜ, ਇਹ ਤੂੰ ਮੁੱਠ ਹੱਥ ਵਿਚ ਫੜੀ ਤਾਂ ਹੋਈਏ ਪਰ ਤੈਨੂੰ ਖਿਆਲ ਰੱਖਣਾ ਚਾਹੀਦਾ ਤੂੰ ਨਾ ਇਹਦੇ ਵਿਚੋਂ ਛੁੱਟਣਾ ਤੇ ਨਾ ਤੂੰ ਇਹਨਾਂ ਨੂੰ ਵਰਤ ਸਕਣਾ, ਵਰਤ ਵੀ ਨੀ ਸਕਣਾ ਕਿਉਂਕਿ ਮੌਤ ਚੜਾ ਲੈਗੀ, ਮੌਤ ਨੇ ਉਹ ਛੋਲੇ ਰੱਖੀ ਤਾਂ ਨੇ ਤਾਂ ਕਿ ਇਹ ਫੜਿਆ ਜਾਏ ਇਸੇ ਥਾਂ, ਇਸ ਕਰਕੇ ਉਹ ਫੜਿਆ ਗਿਆ ਤੇ ਨੱਚਿਓ ਘਰ ਘਰ ਬਾਰ। ਇਸ ਤਰ੍ਹਾਂ ਮਨੁੱਖ ਕਈ ਥਾਵਾਂ ਤੇ ਨੱਚਦਾ ਫਿਰਦਾ ਨੱਚਦਾ ਫਿਰਦਾ, ਆਪਣੇ ਆਪ ਨੂੰ ਗਾਉਂਦਾ ਫਿਰਦਾ। ਇਸ ਲਈ ਹਜ਼ੂਰ ਨੇ ਕਿਹਾ ਵੀ ਤੂੰ जीवन के दौरान एक ऐसा अंदर सबर पैदा कर कि इस घर में है सो तू ढूंढ खा है जो कुछ तेरी प्रालमद वाहगुरु ने दिती है। हां जे तेरी आकांक्षा है गुरु साहब ने कहा भी उदम कर उदम करेंदे आ जियो तू कमाव दिया सुख पुंच ध्यानदिया तू प्रभु मिल नानक उतरी चिंद पर सबर विच ज्यों संतोख तो बिना कदी इस संसार विचों कोई रजिया नहीं। गुरु अर्जन देव साहब कहंदे ने बिना संतोख नहीं कोई राजा सुपन मनोरथ बिरथे सब काजै आ जिन्ने सुपने लैणियां विच ही टुटन वाले ने सारे तोड़ दिते जाणगे समां इन्हां नूं नष्ट कर देगा खराब कर देगा। इसलिए बाबा फरीद जी ने भी उत्ते बहुत जोर दिता कहंदे ने फरीदा दरवेशी गाखड़ी चोपड़ी प्रीत प्रीत चोपड़ी दी है इकड़ की चाली है दरवेशा भी रीत उन्होंने होर ए संबंध बचन कहे ने एक ना आटा अगला एक ना ही लोन कई को खाण वास्ते आटा भी बहुत भाव पदार्थ बड़े ने कुछ ऐसे ने जिन्हां को खाण वास्ते लून भी कोई नहीं वो आटे वाले लून वाले ते हसदे ने पर अगे गए सजप सन चोटा खासी कौन हिसाब अगे जाके देना पैना है वो आटा जदों नाल ना तुरिया उस वक्त उथे होर कोई चीज काम आउण वाली। इसलिए बाबा फरीद जी ने कहा दो तीन श्लोक सबर नाल संबंधित ने जिन्हां दा अज वर्णन गुरु नानक साहिब कर रहे ने सबर अंदर साबरी तन एवें जा लेण वो एक दायरे विच जाउण वाले इस संसार की खेड खेडण वाले पर उन्हां दा जीवन इस सबर दे विच बड़ा सुख और बड़ा सुखी बड़ा आनंदित है। सबर अंदर साबरी तन एवें जा लेण इसलिए एक बड़ी सुंदर घटना मैं आप जी नाल साझी करा। एक फकीर तुरदा तुरदा हर रोज ओदी आदत से पिंडां दे विचों किसी ना किसी घर विचों भोजन छकना एक घर विच गया उते उस घर वाली बीबी ने भोजन पा के दे दिता। फकीर अजे तुरिया सी अजे पक्का नहीं सी ते जिस वक्त तो भोजन छक रहा सी ते कुदरती तौर ते ओदे अंदर ओ जिहड़ी सब्जी सी ओदे विच ओ बीबी लून पाना भुल गई नमक नहीं सी ओदे विच पता नहीं उन्हें जान के नहीं पाया वेखण वास्ते जां भुल गई है सी ओ रब दी इबादत वाली ओदे अंदर वाहगुरु दा प्यार सी जदों फकीर ने दो चार गुरकियां तोड़ियां ते खाधियां ते ओदे विच नमक कोई नहीं सी लून नहीं सी ओदे तो बिना स्वाद नहीं सी आ रहा कुदरती तौर ते उन्हें लून मंग लिया उस बीबी तो नमक मंगिया लै के आई ते कह लगा तू ए नमक क्यों नहीं पाया ते ओ भी कोई फकीर नहीं सी रब दे प्यार वाली सी उन्हें कहा भी बाबा जी मैं एक गल सुनी सी मैं फकीरां दी जेब जेब दे विच सबर हुंदा होर कुछ नहीं हुंदा रब दे प्यारियां दी जेब विच सबर हुंदा है ते मैं नमक तां नहीं सी पाया भी अज तुसी सबर पा के खा लो संतोख इहदे विच पा लो सबर पा लो। ओदियां अखां खुल गईयां उहनूं होश आ गई फकीरी दा राज की है किहनूं कहिंदे ने फकीरी फकीरी दे अर्थ वैसे बादशाही ने। इह गल ख्याल विच रखणा भी जदों भी गुरु ग्रंथ साहिब जी दी बाणी संसार दे नाशमानता नूं सिद्ध करन दा यतन करदी है ओदे अर्थ यह नहीं हुंदे कि आदमी कंगाल होवे तां ही उह भगत बनेगा गरीब होवेगा असल विच यह गरीबी है वह बादशाही है जे गुरबाणी की नजर नाल देखा जाए यह गरीबी है वह बादशाही है क्योंकि मनुख का अपना नहीं है दे विच कुछ यह सारा उन्हूं मिलिया होया समय विच इसलिए बादशाही तो वह जिहड़ी लंबे समय तक चले जिहड़ी कुछ समय दे विच खत्म कर दिती जाए वह बादशाही कहदी है। इस करके सतगुरु कहिंदे ने बाबा फरीद साहब खास करके तकीद करदे ने सबर अंदर साबरी तन एवें जा लेण वह शरीर दे उन्हां रसां नूं नाम दे रस विच पा के नाम दा रस बना लैंदे कौण नजीक खुदाए दे वह वाहगुरु के बिल्कुल नेड़े हुंदे ने पर भेत ना किसे देण वह ڈونگا پھیر کدی کسی کو پلتے نہیں وہ نزدیکتا دی حاصل اس آنند ناڑتے رہتے. بابا فرید جی نے دو تین اور گلا سلوکا دے اندر کہن لگے فریدا روٹی میری کاٹ کی کاٹ کے دن لکڑ لاون میری بکھ عام کر کے جدو پاٹ کرنے والے سجن پاٹ پڑھتے ہیں تو ادو کہ لاون میری بکھ پر یہ لاون شبد نہیں ہے کہندے نے لاون لاون دا ارتھ ہے گراہیاں لان والی چیز یعنی کہ سبزی جہدے اتنے گراہیاں لائیاں جاندیاں. بابا فرید صاحب کہندے میں اپنے جیون دے دوران اتنے کاٹ دی روٹی دا ارتھ یہ نہیں کہ بابا فرید جی لکڑ دی روٹی کھاندے سن. انہاں دا مطلب صرف اتنا ہے بھی جہی تیرے کول ہے انہوں آنند نال شک جو کچھ تیرے ہتھاں وچ آ گیا جو تینوں ملیا لاون میری بخ جنا کھادی چوپڑی کڑے سہن کے دکھ چوپڑی کا اتنے ارتھ پرایا تن جہاں دجے تو کھویا گیا. گرو بابا جی ایمن آباد دے اندر اس وقت بھائی لالو دے گھر کئی دن رہے کرتی سی کام کرتا سی نام جپتا سی اس شہر کا جہاں خاص چودھری سی ملک پاگو انہیں ایک بڑا بڑا برہم پوج کیتا بڑے لوگ سدے گئے بڑے لوگ بلائے گئے سارے علاقے وچوں بڑا آدمی سی سارے شہر دا مکھیا سی سب برہمن سب لوگ سب پجاری اور انہیں بڑا بڑا پربند کیتا سارے انہوں سدا دیتا گیا. گرو صاحب کول بھی ایک آدمی آیا کہ ملک بھاگو نے تہانوں بلایا انہیں گھر برہم پوج ہے انہیں لنگر دیتا ہے دعوت دیتی گئی ہے سارے لوگ اکٹھے ہو گئے. جدو ستگرو نہیں گئے انہیں پوچھا کوئی رہ بھی گیا انہیں سنگیاں ساتھیاں نے کیا ایک کوئی نانک ہے فقیر ہے وہ نہیں آیا تے لالو دے گھر وچ رہندا انہیں حکم دیتا زبردستی پڑھ کے لیا سپاہی آ گئے بھائی لالو بیٹھے سن ستگرو نے کیا اسی نے گھر نہیں جانا جانا نہیں سن چاہتے پر پھر بھائی لالو نے صلاح دیتی ستگرو یہ سیدھے راہ پاؤنا چاہیے اٹھ کے چلے گئے پر نال کیا لالو اپنی خودرے دی روٹی نال لے جیڑی تو سانو ہر روز چکاؤنا چلے گئے. اگے دربار بھریا سی براہمن سن بہت سارے سن لوگ کچھ کھا رہے سن کچھ کھا کے کٹھے ہو گئے سن ستگرو کھڑے ہو گئے. ملک بھاگو نے کیا کہ تہانوں دو باری سنیا بھیجا تسی آئے کیوں نے. ستگرو نے پہلا جواب دیتا کہن لگے ملک بھاگو میں ہوں اس تھان تے ہاں جتوں اگے تریا جانا بڑی مشکل ہے اتوں آن کا کوئی سوال نہیں رہتا تُو دس تینوں کی چاہیے کہنے لگے تُسی میرا بھوجن کیوں نہیں چھکدے. ستگرو نے کیا جے تیرے بھوجن وچ خون پا کے دیتا جائے تُو چھکے گا کہنے لگا نہیں. کہنے لگے پھر تینوں پتا ہے بھی آ جڑی تُو کھیر تے پوریاں نہ برہمنا نوں کھوا رہے ہیں ایدے وچ غریباں دا خون چویا ہویا ہے جڑے لوکاں دیا جیباں کٹ کے تُو اپنے گھر وچ تن اکٹھا کیتا ہے وہ تن تن نہیں وہ غریباں دا خون ہے. تینو پتا اس کھیر دے وچ انہاں غریباں دے بچیاں دا انہاں دیاں چیکاں نے جنہاں تو تو دیہاڑیاں کروائیاں نے کام کروایا تے انہاں نوں مایا پوری نہیں دتی انہاں دے کھان واسطے انہاں دے گھر وچ آٹا کوئی نہیں تے تو ادھر انہاں برہمناں نوں اکٹھے کر لیا انہاں تینو دسیا نہیں بھی تیرا پاپ ہے تیرا اپرادھ ہے. وہ پیرا تھلے زمین نکل گئی کہن لگا دسو خون کیویں ہے اتنے اتہاس دستا ہے. ستگرو نے وہ روٹی فڑ کے نچوڑی بھائی لالو دی وہ روٹی وچوں خون چو گیا یہ پرتک طور سے جدو انہیں سامنے دیکھا تو ستگرو کے چرنا تے ڈگا صاحب نے کیا اکلے باہرلے کرم نہیں جنا چر منک کی کرت سچی نہیں اونا چر نام میں کم نہیں کرے گا. اس لیے اج دی اس پوڑی دے وچ اگے جا کے بچن آندے نے انہیں دنیا توڑے بندنا ان پانی تھوڑا کھایا ਇਹਦੇ ਵਿੱਚ ਭਗਤੀ ਹੁੰਦੀ ਕਰ ਸੁਕ੍ਰਿਤ ਧਰਮ ਕਮਾਇਆ। ਸੁਕ੍ਰਿਤ ਦਾ ਅਰਥ ਹੈ ਕਿਰਤ ਸੋਹਣੀ ਹੋਵੇ। ਅੱਜ ਦੇ ਸਮੇਂ ਵਿਚ ਜੇ ਮਨੁੱਖ ਧਰਮ ਦੇ ਸੰਬੰਧ ਵਿਚ ਬਿਲਕੁਲ ਅਣਜਾਣ ਹੋ ਗਿਆ ਜਾਂ ਧਰਮ ਸਾਡੇ ਜੀਵਨ ਵਿਚ ਟਿਕ ਨਹੀਂ ਰਿਹਾ, ਔਰ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਬਾਹਰਲੀ ਰੋਜ਼ਮਰਾ ਦੀ, ਉਹ ਧਰਮ ਦੇ ਅਨੁਕੂਲ ਨਹੀਂ ਰਹੀ। ਇਹ ਹਰ ਇਕ ਦਾ ਸਵਾਲ ਹੈ, ਮਨ ਵਿਚ ਨਾਮ ਨਹੀਂ ਟਿਕਦਾ ਜਾਂ ਬਾਣੀ ਵਿਚ ਮਨ ਨਹੀਂ ਟਿਕਦਾ, ਇਹ ਗੱਲ ਖਿਆਲ ਰੱਖਣਾ। ਇਨ੍ਹਾਂ 50 ਸਾਲਾਂ ਦੇ ਵਿਚ ਜਿਹੜੀ ਪਦਾਰਥਾਂ ਦੀ ਭਰਮਾਰ ਹੋਈ ਹੈ, ਅੱਜ ਤੋਂ 50 ਸਾਲ ਧਰਮ ਵਿਚ ਇਹ ਸਵਾਲ ਹੈ ਹੀ ਕੋਈ ਨਹੀਂ ਸੀ ਵੀ ਸਾਡਾ ਮਨ ਨਹੀਂ ਟਿਕਦਾ। ਸਿੱਖ ਇਤਿਹਾਸ ਕਈ ਥਾਵਾਂ ਤੇ ਪੜਿਆ, ਬਹੁਤ ਘੱਟ ਮਿਲਦਾ। ਮਨ ਕਿਉਂ ਨਹੀਂ ਟਿਕਦਾ? ਕਿਉਂਕਿ ਇਹ ਬਾਹਰਲੀ ਜ਼ਿੰਦਗੀ ਤਬਦੀਲ ਹੋ ਗਈ ਹੈ। ਮਨੁੱਖ ਦਾ ਵੇਖਣਾ, ਬੋਲਣਾ, ਸੁਣਨਾ, ਪਹਿਨਣਾ, ਖਾਣਾ ਪੀਣਾ, ਇਨ੍ਹਾਂ ਚੀਜ਼ਾਂ ਦਾ ਮਨ ਤੇ ਬਹੁਤ ਪ੍ਰਭਾਵ ਪੈਂਦਾ ਹੈ, ਔਰ ਇਨ੍ਹਾਂ ਵਿਚ ਦਿਨ ਰਾਤ ਦਾ ਫਰਕ ਪਿਆ ਹੈ। ਹੁਣ ਧਰਮ ਤੇ ਉਹੀ ਦਾਤ ਹੈ ਜਿਹੜੀ ਪਹਿਲੇ ਹਿਸਾਬ ਦੇ ਨਾਲ ਚੱਲਦੀ ਸੀ, ਉਹਦੇ ਕੁਝ ਨਿਯਮ ਸਨ। ਇਸ ਲਈ ਹਜ਼ੂਰ ਨੇ ਅੱਜ ਦੇ ਸ਼ਬਦਾਂ ਦੇ ਵਿਚ ਕਿਰਪਾ ਕੀਤੀ, ਸੇਵ ਕੀਤੀ ਸੰਤੋਖੀ। ਉਹ ਲੋਕ ਜਿਨ੍ਹਾਂ ਨੇ ਸੇਵਾ ਤਾਂ ਕੀਤੀ, ਜਿਨ੍ਹਾਂ ਨੇ ਬੀਜ ਤਾਂ ਬੀਜਿਆ ਪਰ ਉਹਦਾ ਫਲ ਨਹੀਂ ਸਨ ਚਾਹੁੰਦੇ, ਫਿਰ ਉਨ੍ਹਾਂ ਨੂੰ ਇਹਦੇ ਵਿਚੋਂ ਮਿਲਿਆ ਕਿ ਇਕ ਤਾਂ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਵੀ ਜੇ ਕੋਈ ਵਿਅਕਤੀ ਇਸ ਤਰ੍ਹਾਂ ਕਹਿ ਰਿਹਾ ਨਾ ਵੀ ਮੈਨੂੰ ਕੁਝ ਨਹੀਂ ਚਾਹੀਦਾ, ਉਹਨੂੰ ਕਿਸੇ ਨਾ ਕਿਸੇ ਪਾਸਿਓਂ ਕੁਝ ਨਾ ਕੁਝ ਜ਼ਰੂਰ ਮਿਲਿਆ, ਨਹੀਂ ਤਾਂ ਕਦੀ ਨਹੀਂ ਕਹੇਗਾ। ਉਹਨੂੰ ਕੋਈ ਪ੍ਰਾਪਤੀ ਜ਼ਰੂਰ ਹੋਈ ਹੈ। ਗੁਰਬਾਣੀ ਵਿਚ ਇਕ ਸ਼ਬਦ ਆਉਂਦਾ ਹੈ, ਉਹਦੇ ਵਿਚ ਨਾਮ ਦੇ ਪ੍ਰੇਮ ਵਾਲੇ ਮਨੁੱਖ ਨੂੰ ਜਿਹਦੇ ਮਨ ਵਿਚ ਵਾਹਿਗੁਰੂ ਦਾ ਪ੍ਰੇਮ ਹੈ, ਇਹ ਪੁੱਛਿਆ ਗਿਆ ਕਿ ਤੈਨੂੰ ਬਾਦਸ਼ਾਹ ਬਣਾ ਦਈਏ ਜਾਂ ਤੈਨੂੰ ਮੁਕਤੀ ਦੇ ਦਈਏ, ਉਹਨੇ ਕਿਹਾ ਮੈਨੂੰ ਇਹ ਦੋਵੇਂ ਚੀਜ਼ਾਂ ਨਹੀਂ ਚਾਹੀਦੀ। ਤੇ ਫਿਰ ਵਾਹਿਗੁਰੂ ਨੇ ਪੁੱਛਿਆ ਵੀ ਤੈਨੂੰ ਮਿਲ ਕੇ ਕਿਹਾ ਵੀ ਇਹ ਦੋ ਚੀਜ਼ਾਂ ਤੇ ਲੋਕ ਮੰਗਦੇ ਫਿਰਦੇ ਨੇ, ਧਾਰਮਿਕ ਲੋਕ ਮੁਕਤੀ ਮੰਗਦੇ ਨੇ, ਸੰਸਾਰੀ ਲੋਕ ਰਾਜ ਮੰਗਦੇ, ਤੈਨੂੰ ਫਿਰ ਕੀ ਮਿਲਿਆ? ਤੇ ਜਵਾਬ ਮਿਲਿਆ ਜਿਹੜੀ ਤੇਰੇ ਚਰਨਾਂ ਵਿਚ ਲਗਾਤਾਰ ਨਿਰੰਤਰ ਬਿਰਤੀ ਪ੍ਰੇਮ ਰਸ ਨਾਲ ਜੁੜੀ ਹੋਈ ਏ, ਇਹਦੇ ਬਰਾਬਰ ਦੀਆਂ ਦੋਵੇਂ ਚੀਜ਼ਾਂ ਨੇ। ਇਹ ਦੋਵੇਂ ਚੀਜ਼ਾਂ ਇਹਦੇ ਤੋਂ ਛੋਟੀਆਂ ਨੇ। ਇਸ ਲਈ ਪੰਕਤੀ ਆਉਂਦੀ ਗੁਰੂ ਅਰਜਨ ਦੇਵ ਜੀ ਦੀ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾ ਰੇ। ਕਬੀਰ ਸਾਹਿਬ ਨੂੰ ਕਿਸੇ ਕਿਹਾ ਵੀ ਤੁਸੀਂ ਕਿਸੇ ਚੀਜ਼ ਨੂੰ ਕੁਝ ਨਹੀਂ ਸਮਝਦੇ, ਪਹਿਲਾ ਕਾਰਨ ਕੀ? ਤੇ ਉਹ ਕਹਿੰਦੇ ਨੇ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਇਹਦਾ ਮਤਲਬ ਇਕ ਪਾਸੇ ਕੁਝ ਮਿਲਿਆ ਹੈ, ਇਹ ਇਕੱਲਾ ਖਾਲੀ ਮਨੁੱਖ ਨੇ ਇਸ ਤਰ੍ਹਾਂ ਕਹਿ ਦਿੱਤਾ, ਕਹਿ ਸਕਦਾ ਵੀ ਮੈਨੂੰ ਹੁਣ ਕੁਝ ਨਹੀਂ ਚਾਹੀਦਾ, ਕੋਈ ਨਾ ਕੋਈ ਨੂੰ ਪ੍ਰਾਪਤੀ ਹੋਈ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਕਹਿਣ ਨਾਲ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ, ਤਾਂ ਮਨੁੱਖ ਖੁਦ ਜਾ ਕੇ ਵੇਖੇ ਇਸ ਅਵਸਥਾ ਵਿਚ ਆਵੇ ਜਿਹੜੀ ਲਿਖੀ ਹੋਈ ਹੈ। ਸੇਵ ਕੀਤੀ ਸੰਤੋਖੀ, ਸੇਵਾ ਕੀਤੀ, ਬੀਜ ਬੀਜਿਆ ਫਲ ਦੀ ਇੱਛਾ ਨਹੀਂ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ। ਸੇਵ ਕੀਤੀ ਸੰਤੋਖੀ, ਐਸੇ ਸੰਤੋਖੀ ਭਾਵ ਸਬਰ ਵਿਚ ਜਿਉਣ ਵਾਲੇ ਜੀਵ ਜਿਨ੍ਹਾਂ ਨੇ ਨਿਰੰਤਰ ਉਸ ਵਾਹਿਗੁਰੂ ਦੀ ਭਗਤੀ ਕੀਤੀ, ਜਿੰਨੀ ਸੱਚੋ ਸੱਚ ਤੇ ਆਇਆ, ਉਨ੍ਹਾਂ ਨੇ ਸੱਚੇ ਨਾਮ ਦੇ ਰਾਹੀਂ ਉਸ ਸੱਚੇ ਵਾਹਿਗੁਰੂ ਦਾ ਸਿਮਰਨ ਕੀਤਾ, ਉਹਦਾ ਧਿਆਨ ਕੀਤਾ, ਇਥੋਂ ਤੱਕ ਤੇ ਕੇਵਲ ਨਾਮ ਜਪਣ ਦੀ ਘਟਨਾ। ਇਹ ਸਿਰਫ ਨਾਮ ਦੀ ਗੱਲ ਕੀਤੀ ਗਈ, ਇਕ ਹਿੱਸਾ ਹੈ। ਹੁਣ ਨਾਮ ਪੂਰੀ ਤਰ੍ਹਾਂ ਅੱਗੇ ਕਿਵੇਂ ਵਧੇਗਾ ਉਹ ਅੱਗੇ ਦੱਸਿਆ ਗਿਆ। ਉਨ੍ਹਾਂ ਨੇ ਹੋਰ ਕੀ ਕੀਤਾ? ਕਹਿਣ ਲੱਗੇ ਉਨੀ ਮੰਦਾ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਸੁਕ੍ਰਿਤ ਦਾ ਅਰਥ ਹੈ ਆ ਬਾਹਰਲੇ ਕਰਮ। ਇਹ ਦੋ ਚੀਜ਼ਾਂ ਜੁੜਨਗੀਆਂ ਤੇ ਤਾਂ ਧਰਮ ਦਾ ਫਲ ਪ੍ਰਾਪਤ ਹੋਏਗਾ। ਅੰਦਰ ਬੰਦਗੀ ਤੇ ਬਾਹਰ ਉੱਚਾ ਜੀਵਨ, ਦੋ ਚੀਜ਼ਾਂ ਜਿੰਨਾ ਚਿਰ ਜੁੜਦੀਆਂ ਨਹੀਂ ਉਨਾ ਚਿਰ ਇਕ ਪਾਸਾ ਕੰਮ ਨਹੀਂ ਦਿੰਦਾ। ਇਹ ਤੁਸੀਂ ਜਾਣਦੇ ਹੋ। ਅੱਧੇ ਕੁ ਸੱਜਣ ਨੇ ਜਿਹੜੇ ਬਾਹਰੋਂ ਬਾਹਰੋਂ ਠੀਕ ਚੱਲਦੇ ਨੇ, ਉਹ ਮਿਣ ਮਿਣ ਕੇ ਕਹਿੰਦੇ ਨੇ ਕੰਮ ਇਸ ਤਰ੍ਹਾਂ ਕਰਨਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ, ਇਹ ਨਹੀਂ ਖਾਣਾ ਚਾਹੀਦਾ, ਇਹ ਨਹੀਂ ਵੇਖਣਾ ਚਾਹੀਦਾ, ਇਹ ਨਹੀਂ ਸੁਣਨਾ ਚਾਹੀਦਾ। ਇਹ ਬਾਹਰਲਾ ਹਿੱਸਾ ਤਾਂ ਹੈ, پر اندر ویگرو دا نام تے او دا پریم کوئی نہیں، اس کر کے وہ باہرلا بالکل خشک ہو گیا، انہیں ہور سکا دیتا جیون نو. کیوں؟ وہ باہرلے رس بند کر دیتے سنسار دے، اندر تا کنیکشن ہے ہی نہیں. دوسرے پاسے آپ جپی جا رہے ہیں، جپ رہے ہیں، ہور سب کچھ کر رہے ہیں، پر جیڑی ساڈی کرنی ہے نا، جیڑے ساڈے کام نے، چار پانچ شریر دے کام نے، ਉਹਦੇ ਵਿੱਚ ਖਾਣਾ ਪੀਣਾ ਧਰਮ ਅਨੁਸਾਰ ਕੋਈ ਨਹੀਂ, ਵੇਖਣਾ ਧਰਮ ਅਨੁਸਾਰ ਕੋਈ ਨਹੀਂ, ਸੁਣਨਾ ਗੁਰੂ ਦੀ ਮੱਤ ਅਨੁਸਾਰ ਕੋਈ ਨਹੀਂ, ਤੇ ਪਹਿਨਣਾ ਗੁਰੂ ਦੀ ਮੱਤ ਅਨੁਸਾਰ ਕੋਈ ਨਹੀਂ. ਅੰਦਰ ਭਾਵੇਂ ਕਿੰਨੀ ਬਦਗੀ ਏ, ਇਹ ਬਾਹਰਲਾ ਹਿੱਸਾ ਨਹੀਂ ਰਲਿਆ ਤੇ ਅੰਦਰਲੀ ਵੀ ਚੀਜ਼ ਅਧੂਰੀ ਰਹਿ ਜਾਂਦੀ. ਜਿੰਨਾ ਚਿਰ ਦੋ ਚੀਜ਼ਾਂ ਇਕੱਠੀਆਂ ਨਹੀਂ ਨਾ ਹੁੰਦੀਆਂ, ਬਾਹਰਲਾ ਜੀਵਨ ਤੇ ਅੰਦਰਲਾ ਜੀਵਨ, ਉਹਨਾਂ ਚਿਰ. ਇਸ ਲਈ ਗੁਰੂ ਸਾਹਿਬ ਨੇ ਕਿਹਾ ਦੋ ਮਿਲ ਕਾਰਜ ਉਪਜੈ. ਜਨਮ ਤਾਂ ਹੋਵੇਗਾ ਤੇਰੇ ਜੀਵਨ ਵਿੱਚੋਂ, ਧਰਮ ਤਾਂ ਪੈਦਾ ਹੋਵੇਗਾ ਜੇ ਦੋ ਚੀਜ਼ਾਂ ਇਕੱਠੀਆਂ ਹੋਣਗੀਆਂ. ਇਸ ਲਈ ਇੱਕ ਇੱਕ ਨਾਲ ਕਦੀ ਧਰਮ ਪੈਦਾ ਨਹੀਂ ਹੁੰਦਾ. ਤੇ ਸਤਿਗੁਰਾਂ ਨੇ ਬਚਨ ਕਹੇ ਨੇ, ਉਹ ਨੀ ਮੰਦਾ ਪੈਰ ਨਾ ਰੱਖਿਓ ਕਰ ਸੁਪ੍ਰਿਤ ਧਰਮ ਕਮਾਇਆ. ਉਹ ਕਿਹੜਾ ਧਰਮ ਹੈ? ਕਹਿਣ ਲੱਗੇ ਉਹ ਨੀ ਦੁਨੀਆਂ ਤੋੜੇ ਬੰਧਨਾ, ਦੁਨੀਆਂ ਦੇ ਜਿਹੜੇ ਲੋਭ ਦੇ ਬੰਧਨ ਸਨ ਨਾ, ਜਿਹਦੇ ਪਿੱਛੇ ਮਨੁੱਖ ਜਕੜਿਆ ਹੋਇਆ ਸੀ, ਉਹਨਾਂ ਦੀ ਪਰਵਾਹ ਨਹੀਂ ਕੀਤੀ, ਪਹਿਲਾਂ ਗੁਰੂ ਬਾਅਦ ਵਿੱਚ ਸੰਸਾਰ. ਇਸ ਲਈ ਕੋਈ ਚੀਜ਼ ਸਾਨੂੰ ਕੰਮ ਦੇ ਸਕੇਗੀ ਜਿਹਨੂੰ ਅਸੀਂ ਪਹਿਲ ਦੇਵਾਂਗੇ. ਧਰਮ ਭਾਵੇਂ ਘੱਟ ਕਮਾਈਏ, ਇਹ ਗੁਰਮਤ ਦਾ ਇੱਕ ਤਜਰਬਾ ਹੈ, ਥੋੜਾ ਕਮਾਇਆ ਜਾਂ ਕੋਈ ਗੱਲ ਨਹੀਂ, ਪਰ ਨਿਤਾ ਪ੍ਰਤੀ ਹੋਣਾ ਚਾਹੀਦਾ, ਹਰ ਰੋਜ਼ ਹੋਣਾ ਚਾਹੀਦਾ, ਨਿਰੰਤਰ ਹੋਣਾ ਚਾਹੀਦਾ. ਜਾਤੀ ਦੀ ਲੋੜ ਨਹੀਂ ਹੈ ਕਿ ਮਨੁੱਖ ਕਿੰਨੇ ਘੰਟੇ ਜਪਦਾ, ਕਿੰਨੇ ਘੰਟੇ ਕਰਦਾ, ਇਹਦੇ ਕੋਈ ਅਰਥ ਨਹੀਂ, ਪਰ ਉਹ ਲਗਾਤਾਰ ਹੋਣਾ ਚਾਹੀਦਾ, ਨਿਰੰਤਰ ਉਹਦੇ ਵਿੱਚ ਗਾਇਬ ਨਹੀਂ ਹੋਣਾ ਚਾਹੀਦਾ. ਇਹਦੇ ਤੇ ਹਜ਼ੂਰ ਨੇ ਵਾਰ ਵਾਰ ਬਾਣੀ ਵਿੱਚ ਕਿਹਾ ਕਿ ਨਿਤ ਪ੍ਰਤ ਨਾਵਣ ਰਾਮ ਸਰ ਕੀਜੈ. ਨਿਤ ਪ੍ਰਤ ਦਾ ਅਰਥ ਹੈ ਹਰ ਰੋਜ਼, ਜੇ ਤੂੰ ਵਿੱਚੋਂ ਛੱਡ ਛੱਡ ਕੇ ਕੀਤਾ ਤੇ ਸੰਪਰਕ ਟੁੱਟ ਜਾਏਗਾ. ਹਾਂ, ਸਤਿਗੁਰੂ ਇਹ ਗੱਲ ਜ਼ਰੂਰ ਕਹਿੰਦੇ ਕਿ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਤੂੰ ਕਿੰਨੀ ਗਿਣਤੀ ਵਿੱਚ ਕਰ ਰਿਹਾ ਜਾਂ ਕਿਹੜੇ ਢੰਗ ਨਾਲ ਕਰ ਰਿਹਾ ਜਾਂ ਤੂੰ ਕਿੰਨਾ ਕਰ ਰਿਹਾ, ਇਹ ਤੇਰੇ ਜੀਵਨ ਦੀ ਕੰਪੈਸਿਟੀ ਹੈ, ਕਿਉਂਕਿ ਹਰ ਇੱਕ ਮਨੁੱਖ ਦਾ ਆਪਣਾ ਕੰਮ ਹੈ ਤੇ ਆਪਣਾ ਸਰੀਰ ਹੈ. ਸਾਰੇ ਮਨੁੱਖ ਇੱਕੋ ਜਿਹਾ ਨਾ ਜਪ ਸਕਦੇ ਨੇ, ਨਾ ਸਾਰਿਆਂ ਦੀ ਇੱਕੋ ਜਿਹੀ ਅਵਸਥਾ ਬਣ ਸਕਦੀ. ਉਹ ਜਿਵੇਂ ਦਾ ਕਿਸੇ, ਕਿਉਂਕਿ ਪ੍ਰਭ ਮੇਰਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ. ਇਸ ਲਈ ਧਰਮ ਦੇ ਮਾਰਗ ਤੇ ਕਿਸੇ ਦੂਸਰੇ ਦੀ ਰੀਸ ਨਾ ਕਰਨੀ ਕਿ ਉਹ ਇਹਨਾਂ ਇਸ ਤਰ੍ਹਾਂ ਕਰ ਰਿਹਾ ਹੈ, ਉਹ ਇਸ ਤਰ੍ਹਾਂ ਹੋਇਆ, ਉਹ ਵੱਖਰਾ ਬਣ, ਕਿਉਂਕਿ ਹਰ ਇੱਕ ਉਹ ਨਵੀਨ ਰਸਤਾ ਹੈ. ਜੇ ਇਸ ਤਰ੍ਹਾਂ ਹੁੰਦਾ ਤੇ ਮਸ਼ੀਨੀਕਰਨ ਹੋ ਜਾਂਦਾ, ਧਰਮ ਹੁਣ ਨੂੰ ਕਦੇ ਨਾ ਖਤਮ ਹੋ ਜਾਂਦਾ ਦੁਨੀਆਂ ਵਿੱਚ. ਜਿਹੜਾ ਵੀ ਭਗਤ ਗਿਆ ਉਹਦੇ ਕੋਲ, ਉਹਨੇ ਕਿਹਾ ਵੀ ਮੈਨੂੰ ਇਉਂ ਲੱਗਦਾ ਜੋ ਮੈਂ ਪਹਿਲੀ ਵਾਰੀ ਰੱਬ ਕੋਲ ਆਇਆ. ਪਰ ਕਿੰਨੇ ਪਹਿਲਾਂ ਚਲੇ ਗਏ, ਪਰਮਾਤਮਾ ਪੁਰਾਣਾ ਨਹੀਂ ਹੁੰਦਾ, ਉਹ ਨਵਾਂ ਨਵੀਨ ਰਹਿੰਦਾ ਹੈ. ਇਸ ਕਰਕੇ ਆਪਣਾ ਹੀ ਵਿਸ਼ਾ ਹੈ, ਔਰ ਮਨੁੱਖ ਦੇ ਆਪਣੇ ਤਜਰਬੇ ਨੇ, ਉਹਨੇ ਕਿਹੜੇ ਢੰਗ ਦੇ ਨਾਲ ਕਿੰਨਾ ਕੁ ਕਰਨਾ. ਪਰ ਸਤਿਗੁਰਾਂ ਨੇ ਕਿਹਾ ਵੀ ਉਹਨਾਂ ਉਹਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ. ਇਹਦੇ ਉੱਤੇ ਸਤਿਗੁਰਾਂ ਨੇ ਕਿਹਾ ਕਿ ਉਹਨਾਂ ਨੇ ਜਿਹੜਾ ਖਾਣਾ ਪੀਣਾ ਉਹਨੂੰ ਘੱਟ ਕਰ ਦਿੱਤਾ, ਕਿਉਂਕਿ ਇਹ ਸਰੀਰ ਦੇ ਸਾਰੇ ਵਿਕਾਰਾਂ ਨਾਲ ਸੰਬੰਧਿਤ ਰਹਿੰਦਾ, ਖਾਣਾ ਪੀਣਾ ਜਿਹੜਾ ਇਹ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਂਦਾ. ਇਹ ਸਿਰਫ ਉਹ ਲੋਕ ਥੋੜੇ ਜਿਹੇ ਉਂਗਲਾਂ ਤੇ ਗਿਣੇ ਜਾਣ ਵਾਲੇ ਨੇ ਜਿਨ੍ਹਾਂ ਦੇ ਉੱਤੇ ਖਾਣ ਪੀਣ ਪਹਿਨਣ ਦਾ ਪ੍ਰਭਾਵ ਨਹੀਂ ਪੈਂਦਾ. ਆਪਾਂ ਜਿਹੜੀ ਕਲਾਸ ਵਿੱਚ ਪੜ੍ਹ ਰਹੇ ਹਾਂ ਇਹ ਪਰਹੇਜ ਦੀ ਕਲਾਸ ਹੈ, ਇਹਦੇ ਵਿੱਚ ਸਾਨੂੰ ਪਰਹੇਜ ਪਾਲਣੇ ਪੈਣਗੇ, ਸਾਨੂੰ ਉਹ ਢੰਗ ਦੇ ਨਾਲ ਜਿਉਣਾ ਪਏਗਾ ਜੇ ਇਹਦੇ ਵਿੱਚੋਂ ਕੋਈ ਰਸ ਲੱਭਣਾ. ਨਹੀਂ ਤੇ ਢੋਲ ਖੜਕ ਹੀ ਰਹੇ ਨੇ, ਚੱਲ ਹੀ ਰਿਹਾ. ਲੋਕ ਕਹਿੰਦੇ ਨੇ ਸਿੱਖ ਬਹੁਤ ਤਗੜਾ ਹੈ, ਪਰ ਉਹ ਸਿੱਖੀ ਉੱਥੇ ਦੀ ਉੱਥੇ ਖੜੀ ਹੋਈ, ਉਹਦਾ ਕਾਰਨ ਕੀ ਹੈ? ਕਿਉਂਕਿ ਆਪਾਂ ਉਹਨਾਂ ਚੀਜ਼ਾਂ ਨੂੰ ਵਿੱਚੋਂ ਵਿੱਚੋਂ ਕਰ ਰਹੇ ਹਾਂ, ਅੱਧਾ ਅੱਧਾ ਕਰ ਰਹੇ. ਔਰ ਸਤਿਗੁਰੂ ਕਹਿੰਦੇ ਨੇ ਅੰਨ ਪਾਣੀ ਥੋੜਾ ਖਾਇਆ. ਇਹ ਖਾਣ ਦਾ ਤਾਂ ਵਰਣਨ ਵਾਰ ਵਾਰ ਕੀਤਾ ਗਿਆ ਬਾਣੀ ਵਿੱਚ ਕਿਉਂਕਿ ਜ਼ੁਬਾਨ ਜਿਹੜੀ ਇਹ ਸਰੀਰ ਦੇ ਸਾਰੇ ਇੰਦਰੀਆਂ ਨਾਲ ਸੰਬੰਧਿਤ ਹੈ. ਇਹ ਸਕਿਨ ਦਾ ਇੱਕ ਟੁਕੜਾ ਹੈ ਔਰ ਸਪਰਸ਼ ਦੇ ਨਾਲ, ਜਿਹੜਾ ਸਪਰਸ਼ ਰਸ ਹੈ ਉਹਦੇ ਨਾਲ ਬਹੁਤ ਜ਼ਿਆਦਾ ਸੰਬੰਧਿਤ. ਇਸ ਲਈ ਉੜੀਸਾ ਦੇ ਜੰਗਲ ਵਿੱਚ ਜਦੋਂ ਕਲਯੁਗ ਆਇਆ ਸੀ ਗੁਰੂ ਸਾਹਿਬ ਦੇ ਕੋਲ, ਉਹਦੇ ਹੱਥ ਵਿੱਚ, ਦੋਵਾਂ ਹੱਥਾਂ ਵਿੱਚ ਦੋ ਚੀਜ਼ਾਂ ਸਨ, ਇੱਕ ਹੱਥ ਵਿੱਚ ਬੰਦੇ ਦੀ ਜ਼ੁਬਾਨ ਤੇ ਦੂਜੇ ਹੱਥ ਵਿੱਚ ਅੱਗ ਸੀ. ਭਾਈ ਮਰਦਾਨਾ ਜੀ ਨੇ ਪੁੱਛਿਆ ਕੀ ਹੈ? ਕਹਿਣ ਲੱਗਾ ਇਹਨਾਂ ਦੋਵਾਂ ਚੀਜ਼ਾਂ ਦੇ ਰਸ ਵਿੱਚ ਮੈਂ ਸੰਸਾਰ ਨੂੰ ਡੁਬੋ ਕੇ ਰੱਖ ਦਿੱਤਾ, کیڑا رس آ کھان پین دا رس اور پہلا جہد کھان پین دا رس پربل ہوئے گا زیادہ ہوئے گا دن رات بندہ چڑھتا ہی رہے گا واشنا دی پرمار ہوئے گی قدرتی طور گرو صاحب نے یہ نہیں کہا بھی تو شریر نو کمزور کر دے یہ وشے صرف تا لے جا رہے ہیں کہ بندہ حد وچ آ جائے گرو صاحب نے یہ گل ضرور کہی ہے کہ نانک سو پرب سمری ہے اس دیہی کو پال وہ پالنا کر شریر منک دا چاہیے پر یہ گل خیال رکھی بھی تیرے کھان پین دا اصل تیرے من تے ضرور پیندا ہے اس لیے حضور نے کیا ان پانی تھوڑا کھایا تھوڑے دا ارتھ ہے لوڑ انوسار جہدے نال تیرا شریر جویں دا تیرا کم ہے جنہ کو تو کم کرنا ہے جویں دی تیری ڈیوٹی ہے جے شریر دی ڈیوٹی زیادہ ہے اُدے وچ خوراک زیادہ چاہیے جے شریر دی ڈیوٹی گھٹ ہے اُدے وچ گھٹ چاہیے لوڑ انوسار تھوڑے دا ارتھ ہے پھر جڑے لوگ اس طرح اوپر والیاں تین پنکتیاں انوسار جیوندے نے پھر چوتھی انہوں نے واپردی کہنے لگے تو بخشیشی اگلا جدو کوئی تھوڑا جا سنجم شروع کرتا ہے تو پرماتما بڑا خوش ہوتا ہے کہ انہیں میرے ول منہ کیتا چلو ایک ویکتی تو واپس مڑیا ہے جو کچھ میرے کول ہے میں ایک نو دیاں وہ بہت وہ خوش ہو جاتا بخشیش کرنا چاہتا ہے کرپا کرنی چاہتا ہے اس لیے اس ویکتی نو پھر پرماتما اپنے ول کھچتا ہے جی چندرما سمندر دے پانی نو اپنے ول کھچ پاؤں تو جوار پاٹا ہوں تو بخشیشی اگلا اگلا دا ارتھ ہے وڈا تیرے کو بہت بینت پڑار نے کوئی انت نہیں جڑا تیرے ول آ گیا تو انہوں پر دینا ہے اور اینا پر دینا ہے بھی انہوں تو شاہ بنا دینا ہے وہ آپ تے انہوں کھائے گا جنہ مرضی بنی جائے ختم نہیں ہوئے گا ہاں بنڈے گا اتنے جتنے اگے تھان ہوئے گی نہیں تو لیا ہی نہیں جائے گا ایک بڑی وڈی دبدا ہے جی وہ شاہ ہے پھر لوکاں نوں دیندے کیوں نہیں بڑے لوگ کہندے نے کرپا ہوندی نہیں وہ چیز اگے تھان ہوئے گی وہ تھان بنے گی سمرن تے سیوا کیتے ہیں تھان تو بنا نہیں تھان بنی تو پرماتما تے سچ جانو گربانی انوسار پرماتما کسی منک نو ایک پل لئی بھی خالی نہیں رہن دینا وہ تیار ہونا چاہیے لین واسطے وہ کھڑا ہے ہر ایک دے کول تیار ہے ہر ساجن صاحب کہ نکت کھڑا منک تیار ہی کوئی نہیں ہوتا کہ پرماتما دے سبندے میں چاہے صرف باہرلی پاشا ہوتی ہے تیار تے کوئی ہویا نہیں اُتے پون گرو اُتے ہوا ورگا ہے تے ہوا دا صبح ہے جیڑی تھان خالی ہوئی انہیں اسے میرے دوڑ پینا اس پاس انہوں پر دینا اس کر کے ستگرو کہندے تو بخشیشی اگلا نت دیوے انہاں نوں ہر روز دینا ہے اور چڑھن سوایا سوایا دا ارتھ ہے پورا پا کے تے تھوڑا جا اتے ہور وادو ڈول دینا یہ کہندے نے سوایا سوایا دا ارتھ ہوندا ہے خوب بہت زیادہ بھریا ہویا وڈیائی وڈا پایا اس وڈیائی دوارا اس وڈے دی پراپتی کیتی جاندی سو ستگرہ نے اس پاؤڑی دے وچ کرپالتا کیتی کہ اس طرح دا جیون جڑا اس کرم ہے سو ٹون کھا کے اس طرح دا سنتوکھی جیون جہدے وچوں آنند اور سکھ دی پراپتی سانو سدیو کال واسطے ہو سکتی ہے انہیں بینتیاں آپ جی نے پروان کر لینیا وچارا کردیا بینت پرکار دیا کلا پہ خیما کرنی واحگ جی کا خالصہ واحگ جی کی فتح